You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸ਼ੁਭਦੀਪ ਸਿੰਘ ਭੰਗੂ ਹੋਣਾ ਨੇ ਸਿਡਨੀ ਤੋਂ ਸਾਂਝ ਬਣਾਈ ਆ। ਇੱਕ ਨੌਜਵਾਨ ਜੋ ਆਸਟ੍ਰੇਲੀਆ ਦੇ ਡਿਫੈਂਸ ਫੋਰਸ 'ਚ ਕੰਮ ਕਰ ਰਿਹਾ, ਆਸਟ੍ਰੇਲੀਆ ਦੀ ਏਅਰ ਫੋਰਸ ਲਈ ਕੰਮ ਕਰ ਰਿਹਾ, ਉਹਦੇ ਨਾਲ ਆਪਾਂ ਕਾਫੀ ਸਾਰੀਆਂ ਗੱਲਾਂ ਬਾਤਾਂ ਅੱਜ ਕਰਨੀਆਂ ਨੇ। ਉਹ ਪਿਛਲੇ ਸਾਲ ਅਫਗਾਨਿਸਤਾਨ ਵੀ ਜਾ ਕੇ ਆਇਆ ਅਤੇ ਉਸ ਲਿਹਾਜ਼ ਨਾਲ ਵੀ ਉਹਦੇ ਨਾਲ ਥੋੜ੍ਹੀਆਂ ਬਹੁਤ ਗੱਲਾਂ ਹੋਣਗੀਆਂ। ਹਾਂਜੀ ਸ਼ੁਭਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਭਾਈ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ।
ਜੀ ਧੰਨਵਾਦ ਤੁਹਾਡਾ ਜ਼ਿਆਦਾ, ਕਿਉਂਕਿ ਤੁਸੀਂ ਸਾਨੂੰ ਅੱਜ ਵਕਤ ਦਿੱਤਾ, ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢਿਆ। ਅੱਜ ਤੁਹਾਡੇ ਨਾਲ ਤੁਹਾਡੇ ਜੋਬ ਪ੍ਰੋਫਾਈਲ, ਤੁਹਾਡੀ ਸਿਖਲਾਈ, ਟ੍ਰੇਨਿੰਗ, ਇਸ ਕੰਮ ਨਾਲ ਵਿਵਸਥਾ, ਜਿਹੜੇ ਮੁਸ਼ਕਲਾਂ ਮਸਲੇ ਸਮੱਸਿਆਵਾਂ ਆਉਂਦੀਆਂ, ਉਸ ਲਿਹਾਜ਼ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਪੰਜਾਬੀ ਭਾਈਚਾਰੇ ਦੇ ਉਹ ਨੌਜਵਾਨ ਜਿਹੜੇ ਆਸਟ੍ਰੇਲੀਆ ਸੈਨਾ 'ਚ ਭਰਤੀ ਹੋਣਾ ਚਾਹੁੰਦੇ ਆ, ਦਾਖਲ ਹੋਣਾ ਚਾਹੁੰਦੇ ਆ, ਉਹਨਾਂ ਨੂੰ ਵੀ ਸ਼ਾਇਦ ਇਹਦੇ ਤੋਂ ਕੋਈ ਗੱਲਬਾਤ ਤੋਂ ਸੇਧ ਮਿਲੇ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਤੁਸੀਂ ਡਿਫੈਂਸ ਫੋਰਸ ਲਈ ਕੀ ਕੰਮ ਕਾਰ ਕਰਦੇ ਹੋ, ਤੁਹਾਡੀ ਡੈਜ਼ਿਗਨੇਸ਼ਨ ਕੀ ਹੈ?
ਹਾਂਜੀ, ਮੈਂ ਭਾਅ ਜੀ ਹੈਗਾ ਜੀ ਰੋਇਲ ਆਸਟ੍ਰੇਲੀਅਨ ਏਅਰ ਫੋਰਸ ਵਿੱਚ, ਅਤੇ ਏਅਰ ਫੋਰਸ ਵਿੱਚ ਕਮਿਸ਼ਨਡ ਆਫਿਸਰ ਹਾਂ, ਰੈਂਕ ਫਲਾਈਟ ਲੈਫਟੀਨੈਂਟ। ਅਤੇ ਮੇਰੀ ਡਿਊਟੀ ਹੈਗੀ ਹੈ ਜੀ ਐਜ ਏ ਆਰਮਾਮੈਂਟ ਇੰਜੀਨੀਅਰ, ਅਤੇ ਇਹਦੇ ਵਿੱਚ ਮੇਨ ਡਿਊਟੀ ਮੇਰੀ ਆ ਜਿਹੜਾ ਸਾਡੇ ਏਅਰ ਫੋਰਸ ਦਾ, ਜਿਹਨੂੰ ਕਹਿੰਦੇ ਐਕਸਪਲੋਸਿਵ ਆਰਡਨੈਂਸ ਡਿਸਪੋਜ਼ਲ, ਜਿਹਨੂੰ ਆਮ ਬੋਲੀ 'ਚ ਬੰਬ ਸਕੁਆਡ ਵੀ ਕਹਿ ਦਿੰਦੇ ਆ, ਉੱਥੇ ਮੈਂ ਕੰਮ ਕਰਦਾ ਅਤੇ ਉਹਦਾ ਇਸ ਟਾਈਮ ਆਫਿਸਰ ਇੰਚਾਰਜ ਹਾਂ ਜੀ।
ਜੀ, ਅਤੇ ਉਸ ਲਿਹਾਜ਼ ਨਾਲ ਤੁਹਾਨੂੰ ਕੀ ਪੜ੍ਹਾਈ ਲਿਖਾਈ ਕਰਨੀ ਪਈ ਅਤੇ ਕਿਹੜੀ ਸਿਖਲਾਈ ਲੈਣੀ ਪਈ ਜਿਸ ਤੋਂ ਬਾਅਦ ਤੁਸੀਂ ਇਸ ਕਾਬਲ ਹੋਏ ਕਿ ਇਸ ਅਹੁਦੇ ਨੂੰ ਲੈ ਸਕੋ?
ਹਾਂਜੀ, ਮੈਂ ਡਿਫੈਂਸ ਅਕੈਡਮੀ ਥਰੂ ਗਿਆ ਸੀ, ਉੱਥੇ ਟ੍ਰੇਨਿੰਗ ਆਪਣੀ ਹੁੰਦੀ ਹੈ 3 ਸਾਲ ਦੀ, ਅਤੇ ਐਰੋਨੋਟੀਕਲ ਇੰਜੀਨੀਅਰਿੰਗ ਦੀ ਮੈਂ ਪੜ੍ਹਾਈ ਕੀਤੀ ਸੀ। ਇਹਦੇ ਵਾਸਤੇ ਐਰੋਨੋਟੀਕਲ, ਮਕੈਨੀਕਲ, ਇਹਨਾਂ ਦੋਵਾਂ 'ਚ ਕੋਈ ਵੀ ਡਿਗਰੀ ਕੀਤੀ ਜਾ ਸਕਦੀ ਹੈ, ਅਤੇ ਮੈਂ ਐਰੋਨੋਟੀਕਲ ਕੀਤੀ। ਅਤੇ ਉਸ ਤੋਂ ਬਾਅਦ 'ਚ ਮਿਲਟਰੀ ਨੇ ਆਪ ਐਕਸਪਲੋਸਿਵ ਇੰਜੀਨੀਅਰਿੰਗ ਦੇ ਕੋਰਸ ਕਰਵਾ ਕੇ ਸੀ ਅਤੇ ਸਕੂਲ ਤੋਂ ਈਅਰ 12 ਦੇ ਐਗਜ਼ਾਮ ਦੇਣ ਤੋਂ ਬਾਅਦ ਸਿੱਧਾ ਹੀ ਡਿਫੈਂਸ ਅਕੈਡਮੀ 'ਚ ਮੇਰੀ ਸਿਲੈਕਸ਼ਨ ਹੋ ਗਈ ਸੀ।
ਅਤੇ ਪਰਿਵਾਰ ਵੱਲੋਂ ਕਿਸ ਕਿਸਮ ਦਾ ਸਹਿਯੋਗ ਮਿਲਿਆ? ਮੰਮੀ ਡੈਡੀ ਸ਼ਾਬਾਸ਼ ਦਿੰਦੇ ਆ, ਜਾਂ ਕਈ ਵਾਰ ਥੋੜ੍ਹਾ ਜਿਹਾ ਇਹ ਫੌਜ ਦਾ ਨਾਂ ਹੀ ਇੱਦਾਂ ਦਾ ਕਿ ਛੁੱਟੀ ਨੂੰ ਲੈ ਕੇ ਥੋੜ੍ਹਾ ਵੈਸੇ ਵੀ ਡਰ ਜਿਹਾ ਆਉਂਦਾ ਕਈ ਵਾਰ? ਸਾਰੇ ਹੀ ਕਹਿੰਦੇ ਆ ਵੀ ਭਗਤ ਸਿੰਘ ਅਤੇ ਹੀਰ ਬਹੁਤ ਵਧੀਆ ਗੱਲਾਂ ਨੇ, ਪਰ ਕੋਈ ਕਹਿੰਦਾ ਨਹੀਂ ਵੀ ਸਾਡੇ ਟੱਬਰ 'ਚੋਂ ਹੋਵੇ।
ਹਾਂਜੀ, ਨਹੀਂ ਨਹੀਂ, ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਇੱਦਾਂ ਨਹੀਂ, ਫੈਮਿਲੀ ਨੇ ਤਾਂ ਬਹੁਤ ਜ਼ਿਆਦਾ ਸਪੋਰਟ ਕੀਤੀ, ਉਹ ਤਾਂ ਚਾਹੁੰਦੇ ਸੀ ਵੀ ਵਧੀਆ ਲਾਈਨ ਹੈ, ਵਧੀਆ ਫੀਲਡ ਆ। ਅਤੇ ਥੋੜ੍ਹਾ ਇਹ ਤਾਂ ਜ਼ਰੂਰ ਹੁੰਦਾ ਕਿ ਜਦੋਂ ਆਪਾਂ ਦੇਸ਼ ਤੋਂ ਬਾਹਰ ਕਿਤੇ ਡਿਊਟੀ 'ਤੇ ਜਾਂਦੇ ਹਾਂ, ਉਦੋਂ ਤਾਂ ਚਲੋ ਮਤਲਬ ਇੱਕ ਜਿਹੜੇ ਪੇਰੈਂਟਸ ਆ ਉਹਨਾਂ ਨੇ ਤਾਂ ਫਿਕਰ ਕਰਨੀ ਆ। ਜਦੋਂ ਪਿੱਛੇ ਜੇ ਮੈਨੂੰ ਜਾਣਾ ਪਿਆ ਅਫਗਾਨਿਸਤਾਨ, ਤਾਂ ਉਦੋਂ ਉਹ ਤਾਂ ਮਤਲਬ ਓਬਵੀਅਸਲੀ ਵਰੀਡ ਸੀ ਬਹੁਤ ਜ਼ਿਆਦਾ, ਪਰ ਇਹ ਇੱਕ ਸਾਡੇ ਵਾਸਤੇ ਤਾਂ ਚਲੋ ਇੱਕ ਜੋਬ ਦਾ ਪਾਰਟ ਆ। ਜਦੋਂ ਮਤਲਬ ਭਰਤੀ ਹੋਏ ਹਾਂ ਅਸੀਂ, ਉਦੋਂ ਹੀ ਡਿਸਾਈਡਿਡ ਸੀਗਾ ਵੀ ਜੇ ਕਿਤੇ ਜਾਣਾ ਪਿਆ ਤਾਂ ਜਾਵਾਂਗੇ
ਜੀ। ਅਤੇ ਅਫਗਾਨਿਸਤਾਨ ਦੀ ਹੋਈ ਆਪਾਂ ਗੱਲ ਕਰੀਏ, ਫਿਰ ਕਦੋਂ ਜਾਣਾ ਹੋਇਆ ਅਤੇ ਕਿੰਨੀ ਕੁ ਦੇਰ ਉੱਥੇ ਰਹਿਣਾ ਪਿਆ?
ਹਾਂਜੀ, ਮੈਂ ਗਿਆ ਸੀ ਜੀ ਪਿਛਲੇ ਸਾਲ ਅਗਸਤ ਐਂਡ 'ਤੇ, ਤਿਆਰੀ ਕੀਤੀ ਸੀ ਸਾਰੀ, ਅਤੇ ਸਤੰਬਰ ਦੇ 1st ਵੀਕ 'ਚ ਚੱਲ ਗਿਆ ਸੀ, ਅਤੇ ਫਿਰ 6.5 ਮਹੀਨੇ ਉੱਥੇ ਰਿਹਾ, ਅਤੇ ਮਾਰਚ ਐਂਡ 'ਤੇ ਵਾਪਸ ਆਇਆ
ਜੀ। ਅਤੇ ਕਿਸ ਕਿਸਮ ਦਾ ਕੰਮ ਕਾਰ ਉੱਥੇ ਕਰਨਾ ਪਿਆ? ਕਾਫੀ ਵੈਸੇ ਤਾਂ ਚੈਲੇਂਜਿੰਗ ਹੋਣਾ।
ਹਾਂਜੀ, ਸਾਡਾ ਮੇਨ ਕੰਮ ਸਾਡਾ ਉੱਥੇ ਇਹ ਸੀਗਾ, ਜਿਹੜਾ ਇਹਨਾਂ ਦਾ ਹੈਗਾ ਆ ਮਤਲਬ ਇੱਕ ਟ੍ਰੇਨ ਐਡਵਾਈਸ ਅਸਿਸਟ ਓਪਰੇਸ਼ਨ ਸੀ, ਉਹਦੇ ਵਿੱਚ ਸਾਡਾ ਕੰਮ ਸੀਗਾ ਕਿ ਜਿਹੜੇ ਅਫਗਾਨਿਸਤਾਨ ਦੀ ਏਅਰਫੋਰਸ ਆ ਉਹਨਾਂ ਨੂੰ ਟ੍ਰੇਨ ਕਰਨਾ ਅਤੇ ਐਡਵਾਈਸ ਕਰਨਾ, ਤਾਂ ਕਿ ਉਹਨਾਂ ਦੀਆਂ ਕੈਪੇਬਿਲਿਟੀਜ਼ ਅੱਗੇ ਨੂੰ ਵੱਧ ਸਕਣ, ਅਤੇ ਉਹਨਾਂ ਦੀ ਅਸੀਂ ਮਤਲਬ ਕਿਹੜੇ ਤਰੀਕੇ ਨਾਲ ਅਸੀਂ ਹੈਲਪ ਕਰ ਸਕੀਏ ਕਿ ਉਹਨਾਂ ਦੀ ਮਿਲਟਰੀ ਇੱਕ ਮਾਡਰਨ ਮਿਲਟਰੀ ਬਣ ਸਕੇ। ਕਿਉਂ ਕਰਕੇ ਉਹਨਾਂ ਕੋਲ ਜਿੱਦਾਂ ਇੱਕ ਰੀਬਿਲਡ ਹੋ ਰਹੀ ਹੈ ਉਹ ਕੰਟਰੀ, ਬਹੁਤ ਜ਼ਿਆਦਾ
ਨੁਕਸਾਨ ਹੋਇਆ।
ਹਾਂਜੀ, ਅਤੇ ਸਾਡਾ ਕੰਮ ਇਹ ਸੀਗਾ ਕਿ ਸਪੈਸੀਫਿਕਲੀ ਮੇਰੀ ਡਿਊਟੀ ਇਹ ਸੀ ਵੀ ਜਿਹੜੇ ਏਅਰ ਗਰਾਊਂਡ ਇੰਟੀਗ੍ਰੇਸ਼ਨ ਦੇ ਉਹਨਾਂ ਦਾ ਡਾਇਰੈਕਟੋਰੇਟ ਆ, ਉਹਨਾਂ ਦਾ ਕੰਮ ਇਹ ਹੁੰਦਾ ਹੈ ਕਿ ਕਿੱਦਾਂ ਅਸੀਂ ਏਅਰ ਫੋਰਸ ਨੂੰ ਗਰਾਊਂਡ ਫੋਰਸ ਨਾਲ ਮਿਲਾ ਸਕਦੇ ਹਾਂ ਤਾਂ ਕਿ ਹੈਲਪ ਕਰ ਸਕੀਏ। ਕਿ ਮੰਨ ਲਓ ਕਿ ਗਰਾਊਂਡ 'ਤੇ ਲੜਾਈ ਚੱਲ ਰਹੀ ਹੈ, ਅਤੇ ਏਅਰ ਫੋਰਸ ਦਾ ਕੰਮ ਇਹ ਹੈ ਕਿ ਉੱਪਰੋਂ ਹੈਲਪ ਕਰਨੀ, ਪਰ ਉੱਪਰੋਂ ਨਹੀਂ ਪਤਾ ਲੱਗਦਾ ਤੁਹਾਨੂੰ ਚੰਗੀ ਤਰ੍ਹਾਂ ਕਿ ਆਪਣੇ ਬੰਦੇ ਕਿਹੜੇ ਆ ਅਤੇ ਦੁਸ਼ਮਣ ਕੌਣ ਆ, ਅਤੇ ਉਹਦੇ ਵਾਸਤੇ ਇੱਕ ਪਰਸਨ ਗਰਾਊਂਡ 'ਤੇ ਹੁੰਦਾ, ਉਹਦਾ ਕੰਮ ਇਹ ਹੈ ਕਿ ਇੰਟੀਗ੍ਰੇਟ ਕਰਨਾ ਏਅਰ ਨੂੰ ਗਰਾਊਂਡ ਦੇ ਨਾਲ, ਉਹ ਚੀਜ਼ ਵਿੱਚ ਮੈਂ ਉਹਨਾਂ ਦੀ ਹੈਲਪ ਕਰਨ ਗਿਆ ਸੀ।
ਅਤੇ ਸ਼ੁਭਦੀਪ, ਜਦੋਂ ਫਿਲਮਾਂ 'ਚ ਦੇਖਦੇ ਹਾਂ ਫਿਲਮਾਂਕਣ ਕੀਤਾ ਜਾਂਦਾ, ਬੜਾ ਡਰ ਜਿਹਾ ਆਉਂਦਾ, ਫੌਜੀ ਬੈਰਕਾਂ ਬਣੀਆਂ ਹੋਈਆਂ ਅਤੇ ਉੱਥੋਂ ਨਿਕਲ ਕੇ ਗੱਡੀਆਂ ਜਦੋਂ ਜਾਂਦੀਆਂ ਪਹਾੜਾਂ ਵੱਲ ਨੂੰ ਅਤੇ ਕੁਛ ਪਤਾ ਨਹੀਂ ਕਿਹੜੇ ਪਾਸਿਓਂ ਕਦੋਂ ਕਿੱਥੋਂ ਖਤਰਾ ਜਾਂ ਹਮਲਾ ਹੋ ਜਾਣਾ, ਉਸ ਗੱਲ ਨੂੰ ਲੈ ਕੇ ਦਿਮਾਗੀ ਬੋਝ ਵੀ ਬਹੁਤ ਰਹਿੰਦਾ ਹੋਣਾ।
ਹਾਂਜੀ, ਨਹੀਂ ਉਹ ਤਾਂ ਚਲੋ ਹੈਗਾ ਹੀ ਆ, ਉਹ ਤਾਂ ਇੱਕ ਪਾਰਟ ਆ ਉੱਥੋਂ ਦਾ, ਉੱਥੇ ਹੀ ਮਤਲਬ ਹਰ ਟਾਈਮ ਰਹੀਦਾ ਤਾਂ ਇੱਦਾਂ ਹੀ ਸੀਗਾ, ਪਰ ਤੁਹਾਨੂੰ ਪਤਾ ਨਹੀਂ ਕਦੋਂ ਕੀ ਹੋ ਜਾਣਾ ਆ। ਅਤੇ ਜਿੱਦਾਂ ਅਕਸਰ ਇੱਥੇ ਆਸਟ੍ਰੇਲੀਆ 'ਚ ਸਾਰੇ ਸੁਣਦੇ ਹੀ ਹੋਣਗੇ ਵੀ ਲਗਭਗ ਰੋਜ਼ ਹੀ ਉੱਥੇ ਕੋਈ ਨਾ ਕੋਈ ਬੰਬ ਬਲਾਸਟ ਹੁੰਦਾ ਆ। ਅਤੇ ਪਰ ਮੇਰੇ ਵਾਸਤੇ ਚਲੋ ਮੈਂ ਉਹ ਚੀਜ਼ ਬਾਰੇ ਇੰਨਾ ਆਪਣੇ ਆਪ ਨੂੰ ਮਤਲਬ ਵਰੀ ਨਹੀਂ ਕੀਤਾ, ਕਿਉਂ ਕਰਕੇ ਮੇਰੇ ਮਨ 'ਚ ਇਹ ਸੀਗਾ ਵੀ ਜੋ ਹੋਣਾ ਹੋ ਕੇ ਰਹਿਣਾ ਆ, ਜੇ ਇਹਨਾਂ ਚੀਜ਼ਾਂ ਨੂੰ ਆਪਾਂ ਸੋਚਣ ਲੱਗ ਜਾਈਏ ਫਿਰ ਤਾਂ ਆਪਣਾ ਕੰਮ ਕਰ ਹੀ ਨਾ ਸਕੀਏ। ਅਤੇ ਮੈਂ ਆਪਣਾ ਸਿਰਫ ਉਹਦੇ ਵੱਲ ਜੋ ਮੇਰੀ ਡਿਊਟੀ ਉਹਦੇ ਵੱਲ ਧਿਆਨ ਰੱਖਿਆ ਸੀ, ਅਤੇ ਬਾਕੀ ਚਲੋ ਕੋਈ ਨਹੀਂ, ਬਾਕੀ ਹਾਂ ਬਾਕੀ ਜਿੱਦਾਂ ਮੇਰੀ ਤਾਂ ਆਪਣੀ ਥਿੰਕਿੰਗ ਹੈ ਵੀ ਚਲੋ ਕੋਈ ਨਹੀਂ, ਰੱਬ ਦੇ ਹੱਥ ਹੀ ਆ।
ਜੀ, ਆਪਣੀ ਉਮਰ ਨਾਲੋਂ ਸਿਆਣੀਆਂ ਗੱਲਾਂ ਕਰਦੇ ਹੋ ਜ਼ਿਆਦਾ, ਅਤੇ ਕਿੰਨੀ ਕੁ ਉਮਰ ਤੁਹਾਡੀ ਸ਼ੁਭਦੀਪ, ਮਾਫ਼ੀ ਚਾਹੁੰਦਾ ਪੁੱਛਣ ਲਈ?
ਹਾਂਜੀ, ਨਹੀਂ ਮੇਰੀ ਹੁਣ ਹੈਗੀ ਜੀ 28 ਸਾਲ।
ਜੀ, ਇੱਕ ਨੌਜਵਾਨ ਲਈ ਹੈ ਨਾ ਆਪਣੇ ਆਪ ਨੂੰ ਉਸ ਮਾਹੌਲ ਵਿੱਚ ਸਿੰਕ ਕਰਨਾ, ਵੈਸੇ ਤਾਂ ਉਹ ਗੱਲ ਵੱਖਰੀ ਹੈ ਕਿ ਤੁਹਾਡੇ ਮੈਂਟਰਸ ਵੀ ਹੋਣਗੇ ਤੁਹਾਨੂੰ ਉੱਥੇ ਗੱਲਾਂ ਦੱਸਣ ਵਾਲੇ, ਆਪਣੇ ਆਪ ਨੂੰ ਦਿਮਾਗੀ ਤੌਰ 'ਤੇ ਮਾਨਸਿਕ ਤੌਰ 'ਤੇ ਕਿੱਦਾਂ ਮਜ਼ਬੂਤ ਰੱਖਣਾ, ਉਸ ਲਿਹਾਜ਼ ਨਾਲ ਵੀ ਡਿਫੈਂਸ 'ਚ ਕਾਫ਼ੀ ਜ਼ਿਆਦਾ ਸਿਖਲਾਈ ਮਿਲਦੀ ਹੋਣੀ ਆ, ਤਾਂ ਕਿੱਦਾਂ ਦੀ ਫੀਲਿੰਗ ਕਿੱਦਾਂ ਦੀ ਆਉਂਦੀ ਮਤਲਬ?
ਹਾਂਜੀ, ਨਹੀਂ ਬਹੁਤ ਵਧੀਆ, ਮਤਲਬ ਇੱਕ ਬੜੀ ਸੈਟਿਸਫੈਕਸ਼ਨ ਮਿਲਦੀ ਆ ਉਹਨਾਂ ਦੀ ਹੈਲਪ ਕਰਕੇ, ਕਿਉਂ ਕਰਕੇ ਉਹਨਾਂ ਦਾ ਜਾ ਕੇ ਜਦੋਂ ਹਾਲ ਵੇਖੀਦਾ ਆ ਵੀ ਸਿਰਫ ਮਤਲਬ ਗਰੀਬੀ ਤਾਂ ਇੱਥੇ ਹੈਗੀ ਆ ਚਲੋ, ਪਰ ਉੱਦਾਂ ਵੀ ਕੋਈ ਆਪਣੇ ਹਿਸਾਬ ਨਾਲ ਇੱਥੇ ਆਸਟ੍ਰੇਲੀਆ ਦੇ ਹਿਸਾਬ ਨਾਲ ਉਹਨਾਂ ਦੀ ਮਤਲਬ ਜ਼ਿੰਦਗੀ ਦੀ ਉਹ ਕੁਆਲਿਟੀ ਨਹੀਂ ਹੈਗੀ ਜੋ ਆਪਾਂ ਇੱਥੇ ਲਿਵ ਕਰ ਰਹੇ ਹਾਂ। ਅਤੇ ਉਸ ਹਿਸਾਬ ਨਾਲ ਜੋ ਆਪਾਂ ਉਹਨਾਂ ਦੀ ਹੈਲਪ ਕਰੀ ਦੀ ਆ, ਇੱਕ ਮਾਇੰਡ ਨੂੰ ਤੁਹਾਨੂੰ ਸੈਟਿਸਫੈਕਸ਼ਨ ਮਿਲਦੀ ਆ ਕਿ ਚਲੋ ਕਿਸੇ ਵਾਸਤੇ ਕੁਛ ਕੀਤਾ ਅਤੇ ਕੁਛ ਯੋਗਦਾਨ ਜਾਂ ਕੁਛ ਹਿੱਸਾ ਤਾਂ ਗਿਆ ਕਿ ਉਸ ਕੰਟਰੀ ਵਿੱਚ ਅੱਤ ਵੱਤ ਜ਼ੋਰ ਘਟੇ
ਜੀ, ਸ਼ਾਂਤੀ ਤਾਂ ਪਸਾਰਾ ਹੋਵੇ।
ਹਾਂਜੀ ਹਾਂਜੀ।
ਤੁਹਾਡਾ ਜ਼ਿਆਦਾ ਰੋਲ ਜਿਹੜਾ ਸੀ ਫਿਰ ਉਹ ਉੱਥੇ ਫੌਜੀ ਬੰਕਰਾਂ ਬੈਰਕਾਂ ਦੇ ਵਿੱਚ ਹੀ ਸੀ ਜਾਂ ਤੁਹਾਨੂੰ ਆਮ ਲੋਕਾਂ ਦੇ ਵਿੱਚ ਵੀ ਜਾਣਾ ਪੈਂਦਾ ਸੀ?
ਹਾਂਜੀ, ਨਹੀਂ ਸਾਨੂੰ ਆਪਣੇ ਜਿਹੜਾ ਸਾਡਾ ਬੇਸ ਹੈ ਉਹਦੇ ਤੋਂ ਤਾਂ ਬਾਹਰ ਜਾਣਾ ਪੈਂਦਾ ਸੀਗਾ, ਜਿਹੜੇ ਅਫਗਾਨਿਸਤਾਨ ਏਅਰਫੋਰਸ ਜਿਨ੍ਹਾਂ ਨੂੰ ਅਸੀਂ ਮਤਲਬ ਡੇਲੀ ਬੇਸਿਸ 'ਤੇ ਐਡਵਾਈਜ਼ ਕਰਦੇ ਸੀ, ਉਹ ਤਾਂ ਉਹਨਾਂ ਦੇ ਵੱਖਰੇ ਬੇਸ ਆ ਅਤੇ ਬਾਹਰ ਤਾਂ ਜਾਣਾ ਪੈਂਦਾ ਹੈਗਾ। ਜਿਹੜੀ ਪਬਲਿਕ ਆ, ਪਬਲਿਕ ਨਾਲ ਮੇਰੀ ਡੀਲਿੰਗ ਘੱਟ ਰਹੀ ਆ, ਪਰ ਉਹਨਾਂ ਦੀ ਏਅਰਫੋਰਸ ਨਾਲ ਡੀਲਿੰਗ ਹੋਣ ਕਰਕੇ ਮੈਂ ਮਤਲਬ ਬੈਰਕਸ ਵਿੱਚ ਨਹੀਂ ਕਨਫਾਈਨਡ ਰਿਹਾ, ਮੈਨੂੰ ਬਾਹਰ ਜਾਣਾ ਪੈਂਦਾ ਰਿਹਾ ਉਹਦੇ ਕਰਕੇ।
ਅਤੇ ਮੈਂ ਇੱਕ ਆਰਟੀਕਲ ਪੜ੍ਹਦਾ ਸੀ ਡਿਫੈਂਸ ਦਾ ਹੀ, ਉਹਦੇ 'ਚ ਲਿਖਿਆ ਹੋਇਆ ਸੀ ਕਿ ਤੁਹਾਡਾ ਜਿਹੜਾ ਬੋਲੀ ਨੂੰ ਲੈ ਕੇ ਮੁਹਾਰਤ ਆ, ਤੁਸੀਂ ਬਿਹਤਰ ਢੰਗ ਨਾਲ ਉਹਨਾਂ ਨਾਲ ਕੋਆਰਡੀਨੇਟ ਕਰ ਪਾਏ, ਕਿਉਂਕਿ ਤੁਹਾਨੂੰ ਥੋੜ੍ਹਾ ਬਹੁਤ ਪੰਜਾਬੀ, ਹਿੰਦੀ, ਉਰਦੂ ਆਪਸ 'ਚ ਮਿਕਸ ਜਿਹਾ ਕਰਕੇ ਬੰਦਾ ਬੋਲ ਸਕਦਾ, ਅਤੇ ਉੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਹੜੇ ਉਹ ਸ਼ਾਇਦ ਭਾਸ਼ਾ ਪਸ਼ਤੋ ਤਾਂ ਸ਼ਾਇਦ ਨਹੀਂ ਪਰ ਉਰਦੂ ਤਾਂ ਸਮਝ ਪਾਉਂਦੇ ਹੋਣਗੇ।
ਹਾਂਜੀ ਹਾਂਜੀ, ਨਹੀਂ ਬਹੁਤ ਹੈ ਉੱਥੇ ਲੋਕ, ਉੱਥੇ ਅਸਲ 'ਚ ਕੀ ਹੈ ਕਿ ਜਦੋਂ ਇੱਥੋਂ ਬਾਹਰੋਂ ਕੋਈ ਐਡਵਾਈਜ਼ਰ ਜਾਂਦਾ ਅਤੇ ਉਹਦੇ ਨਾਲ ਇੱਕ ਰਿਲੇਸ਼ਨਸ਼ਿਪ ਤੁਹਾਨੂੰ ਡਿਵੈਲਪ ਕਰਨੀ ਪੈਂਦੀ ਹੈ, ਕਿਉਂਕਿ ਉਹਦਾ ਟਰੱਸਟ ਤੁਸੀਂ ਵਿਨ ਕਰਨਾ ਆ। ਅਤੇ ਫਿਰ ਮਿਲਟਰੀ ਵਿੱਚ ਇਹ ਵੀ ਹੁੰਦਾ ਕਿ ਰੈਂਕਸ ਦਾ ਵੀ ਬੜਾ ਫਰਕ ਹੁੰਦਾ, ਹੁਣ ਜਿਹੜੇ ਅਸੀਂ ਉਹਨਾਂ ਨੂੰ ਐਡਵਾਈਸ ਕਰ ਰਹੇ ਹਾਂ, ਮੇਰਾ ਰੈਂਕ ਜੇ ਆਪਾਂ ਆਰਮੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕੈਪਟਨ ਬਣਦਾ, ਅਤੇ ਜਿਹੜੇ ਉਹਨਾਂ ਦੇ ਬੰਦੇ ਅਸੀਂ ਐਡਵਾਈਜ਼ ਕਰ ਰਹੇ ਹਾਂ ਅਫਗਾਨਿਸਤਾਨ ਏਅਰਫੋਰਸ ਦੇ, ਉਹਨਾਂ ਦਾ ਲੈਵਲ ਹੈਗੇ ਆ ਕਰਨਲ ਦੇ, ਇਸ ਕਰਕੇ ਉਹ ਰੈਂਕ ਵੀ ਵਿੱਚ ਜਿੱਦਾਂ ਪਲੇ ਕਰਦਾ। ਅਤੇ ਉਹਦੇ ਕਰਕੇ ਇਹ ਕਲਚਰਲ ਰਿਲੇਸ਼ਨਸ਼ਿਪ ਜਿਹੜੀ ਡਿਵੈਲਪ ਕਰਨੀ ਪੈਂਦੀ ਆ, ਇਹ ਮਤਲਬ ਚੀਜ਼ ਵਿੱਚ ਬਹੁਤ ਜ਼ਿਆਦਾ ਚੈਲੇਂਜਿੰਗ ਸੀ ਜਿਹੜੇ ਲੋਕ ਉੱਥੇ ਜਾਂਦੇ ਉਹਨਾਂ ਵਾਸਤੇ, ਕਿਉਂ ਕਰਕੇ ਸਿਰਫ ਉਹਨਾਂ ਦੇ ਮਿਲਟਰੀ ਨੂੰ ਨਹੀਂ ਸਮਝਣਾ, ਉਹਨਾਂ ਦੇ ਆਮ ਕਲਚਰ ਨੂੰ ਵੀ ਸਮਝਣਾ ਪੈਂਦਾ
ਜੀ। ਤੇ ਤੁਸੀਂ ਇੰਡੀਅਨ ਸਬ ਕੰਟੀਨੈਂਟ ਤੋਂ?
ਹਾਂਜੀ ਹਾਂਜੀ, ਮੈਨੂੰ ਵੇਖ ਕੇ ਥੋੜ੍ਹਾ ਮਤਲਬ ਚਲੋ ਯੂਨੀਫਾਰਮ ਤੇ ਆਸਟ੍ਰੇਲੀਅਨ ਹੈ, ਪਰ ਮੈਨੂੰ ਵੇਖ ਕੇ ਉਹ ਪਹਿਲਾਂ ਹੀ ਕੁਐਸਚਨ ਦਿੰਦੇ ਸੀ ਕਿ ਤੇਰੇ ਬੈਕਗ੍ਰਾਊਂਡ ਕੀ ਹੈ, ਜਦੋਂ ਮੈਂ ਦੱਸਦਾ ਸੀ ਕਿ ਪੰਜਾਬ ਤੋਂ ਆ, ਉਹ ਪਹਿਲਾਂ ਹੀ ਕਹਿਣ ਲੱਗ ਪੈਂਦੇ ਵੀ ਸਰਦਾਰ, ਭਾਵੇਂ ਕਿ ਮੈਂ ਵਾਲ ਨਹੀਂ ਰੱਖਿਆ, ਮੈਨੂੰ ਸਰਦਾਰ ਕਹਿ ਕੇ ਬੁਲਾਉਂਦੇ ਸੀ। ਅਤੇ ਉਹ ਸਿਰਫ ਇੰਨੀ ਗੱਲ ਤੋਂ ਹੀ ਬਹੁਤ ਜ਼ਿਆਦਾ ਮੇਰੀ ਰਿਸਪੈਕਟ ਕਰਦੇ ਸੀ। ਅਤੇ ਕੁਛ ਇੱਕ ਦੋ ਵਾਰੀ ਸਾਡੇ ਨਾਲ ਕੀ ਹੋਇਆ ਕਿ ਜਿਹੜਾ ਮੇਰੇ ਨਾਲ ਹਰ ਟਾਈਮ ਇੰਟਰਪ੍ਰੀਟਰ ਹੁੰਦਾ ਸੀ, ਜਿਹੜਾ ਦਾਰੀ ਉਹਨੂੰ ਉੱਥੇ ਲੈਂਗੁਏਜ ਚੱਲਦੀ ਹੈ ਆਪਣੀ ਫਾਰਸੀ ਅਤੇ ਦਾਰੀ ਲਗਭਗ ਸੇਮ ਹੀ ਆ, ਉੱਥੇ ਦਾਰੀ ਬੋਲਦੇ ਆ, ਅਤੇ ਉਹ ਉੱਦਣ ਨਹੀਂ ਸੀ ਅਵੇਲੇਬਲ। ਅਤੇ ਮੈਂ ਇਹਨਾਂ ਦੀ ਏਅਰਫੋਰਸ ਅਕੈਡਮੀ ਵਿੱਚ ਜਾ ਕੇ ਅਤੇ ਲੈਸਨ ਟੀਚ ਕਰਨਾ ਸੀਗਾ, ਅਤੇ ਜਦੋਂ ਮੈਂ ਉੱਥੇ ਸਟੂਡੈਂਟਸ ਨਾਲ ਗੱਲ ਕੀਤੀ, ਮੈਨੂੰ ਪਤਾ ਲੱਗਾ ਕਿ ਕੁਛ ਸਟੂਡੈਂਟਸ ਵਿੱਚ ਹੈਗੇ ਸੀਗੇ ਜਿਹੜੇ ਜਦੋਂ ਤਾਲਿਬਾਨ ਦਾ ਜ਼ੋਰ ਸ਼ੁਰੂ ਹੋਇਆ ਅਤੇ ਪਾਕਿਸਤਾਨ ਮੂਵ ਹੋ ਗਏ, ਅਤੇ ਪਾਕਿਸਤਾਨ ਥੋੜ੍ਹੇ ਕੁਛ ਸਾਲ ਰਹਿ ਕਰਕੇ ਉਰਦੂ ਬੋਲ ਲੈਂਦੇ ਸੀ। ਅਤੇ ਜਦੋਂ ਮੈਂ ਫਿਰ ਆਪਣੀ ਜਿੱਦਾਂ ਕਹਿ ਲਓ ਕਿ ਹਿੰਦੀ, ਉਰਦੂ, ਪੰਜਾਬੀ ਤਾਂ ਆਪਾਂ ਮਿਕਸ ਗੱਲ ਕਰਦੇ ਹਾਂ, ਇਹ ਆਪਾਂ ਨਾ ਵੀ ਬੋਲ ਸਕੀ, ਚਲੋ ਆਪਾਂ ਸਮਝਦੇ ਤਾਂ ਹੈਗੇ ਹੀ ਆ ਲੈਂਗੁਏਜ ਸਾਰੇ, ਅਤੇ ਉਹ ਫਿਰ ਜਿੱਦਾਂ ਮੈਨੂੰ ਸਮਝ ਲੈਂਦੇ, ਇੰਗਲਿਸ਼ ਉਹਨਾਂ ਨੂੰ ਬਿਲਕੁਲ ਨਹੀਂ ਆਉਂਦੀ। ਉਹ ਫਿਰ ਸਾਰਾ ਮਤਲਬ ਉਸ ਦਿਨ ਦੇ ਸਾਰੇ ਲੈਸਨਸ ਮੈਂ ਫਿਰ ਆਪਣੇ ਵੱਲੋਂ ਜਿੱਦਾਂ ਉਰਦੂ ਕਹਿ ਲਓ, ਪਰ ਚਲੋ ਆਪਣੇ ਵੱਲੋਂ ਹਿੰਦੀ, ਪੰਜਾਬੀ, ਉਰਦੂ ਇਹ ਲੈਂਗੁਏਜ ਵਿੱਚ ਦਿੱਤੇ ਸੀ, ਅਤੇ ਉਸ ਇੰਟਰਪ੍ਰੀਟਰ ਦੀ ਮੈਨੂੰ ਸਾਰਾ ਦਿਨ ਲੋੜ ਨਹੀਂ ਪਈ। ਅਤੇ ਇਹ ਚੀਜ਼ ਜਿਹੜਾ ਮੁੜ ਕੇ ਸੀਗਾ ਉਹ ਵੀ ਇੰਪ੍ਰੈਸਿਵ
ਜੀ ਤੇ ਕਿ ਗਰਾਊਂਡ ਲੈਵਲ ਤੇ ਕੰਮ ਫਿਰ ਵੀ ਚੱਲ ਰਿਹਾ ਕਿਵੇਂ ਨਾ ਕਿਵੇਂ ਸ਼ੁਭਦੀਪ ਮੈਨੇਜ ਕਰ ਰਿਹਾ।
ਹਾਂਜੀ
ਤੇ ਫਿਰ ਵਾਪਸ ਆਉਣਾ ਹੋਇਆ ਤੇ ਫਿਰ ਘਰਦਿਆਂ ਨੂੰ ਤਾਂ ਬੜੀ ਖੁਸ਼ੀ ਹੋਣੀ ਹੈ ਜਦ ਏਅਰਪੋਰਟ ਤੇ ਲੈਣ ਗਏ ਹੋਣੇ।
ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਮੈਂ ਉੱਥੇ ਬਹੁਤ ਜ਼ਿਆਦਾ ਖੁਸ਼ ਸੀ ਸਾਰੇ ਜਦੋਂ ਵਾਪਸ ਆਇਆ ਅਤੇ ਇਹ 'ਚ ਤਾਂ ਕੋਈ ਸ਼ੱਕ ਨਹੀਂ ਇੱਕ ਵਾਰੀ ਚਲੋ ਮਤਲਬ ਹੁੰਦਾ ਤਾਂ ਹੈ ਹੀ ਹੈ ਰਿਲੀਫ ਸੀ ਸਾਰੇ ਵੇਖ ਕੇ ਵੀ ਚਲੋ ਵਾਪਸ ਆ ਗਿਆ ਸਾਰਾ ਠੀਕ ਠਾਕ
ਜੀ। ਅਤੇ ਭਾਈਚਾਰੇ 'ਚ ਵਿਚਰਦਿਆਂ ਕਿਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ? ਕਾਫੀ ਮਾਣ ਮਹਿਸੂਸ ਕਰਦੇ ਹੋਣੇ ਆ ਲੋਕ ਕਿਉਂਕਿ ਆਪਣੀ ਕੌਮ ਵਿੱਚ ਆਪਣੇ ਲੋਕਾਂ 'ਚ ਡਿਫੈਂਸ ਪ੍ਰਤੀ ਇੱਕ ਬੜਾ ਸਤਿਕਾਰ ਆ ਕਿਉਂਕਿ ਸਾਡੇ ਜਿਹੜੇ ਬਾਪ ਦਾਦੇ ਪੜਦਾਦੇ ਬਜ਼ੁਰਗ ਪੂਰਵਜ ਪਹਿਲਾਂ ਬ੍ਰਿਟਿਸ਼ ਇੰਡੀਆ ਆਰਮੀ 'ਚ ਵੀ ਹੋਇਆ ਕਰਦੇ ਸੀ, ਬਹੁਤ ਸਾਰੇ ਪੰਜਾਬੀ ਜਾਂ ਸਿੱਖ ਭਾਈਚਾਰੇ ਦੇ ਲੋਕ ਸੀ ਜਿਨ੍ਹਾਂ ਨੇ ਫੌਜ ਵਿੱਚ ਆਪਣੀ ਸ਼ਮੂਲੀਅਤ ਰੱਖੀ।
ਹਾਂਜੀ ਨਹੀਂ ਜਦੋਂ ਆਪਣੀ ਥੋੜ੍ਹੀ ਕੌਮ ਹੀ ਇੱਦਾਂ ਦੀ ਹੈ ਕਿ ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਕੋਈ ਮਿਲਟਰੀ 'ਚ ਆ ਤਾਂ ਉਹਨੂੰ ਬਹੁਤ ਰਿਸਪੈਕਟ ਦਿੰਦੇ ਆ, ਸ਼ਾਬਾਸ਼ ਦਿੰਦੇ ਆ, ਉਹ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ, ਇਹ ਸਾਰਾ ਕੁਛ ਤਾਂ ਮੈਨੂੰ ਕਮਿਊਨਿਟੀ ਪਹਿਲਾਂ ਹੀ ਬਹੁਤ ਸਪੋਰਟ ਕਰ ਰਹੀ। ਪਰ ਜਦੋਂ ਮੈਂ ਅਫਗਾਨਿਸਤਾਨ ਤੋਂ ਹੋ ਕੇ ਆਇਆ ਉਦੋਂ ਮੈਂ ਨੋਟ ਕੀਤਾ ਕਿ ਆ ਕੇ ਮੈਨੂੰ ਸਗੋਂ ਦੁੱਗਣੀ ਸਪੋਰਟ ਮਿਲੀ ਅਤੇ ਸਾਰੇ ਜਿਨ੍ਹਾਂ ਨੂੰ ਮੈਂ ਮਿਲਦਾ ਸੀ ਬੜੇ ਖੁਸ਼ ਹੁੰਦੇ ਸੀਗੇ ਇਹ ਜਾਣ ਕੇ ਕਿ ਮਤਲਬ ਵੀ ਤੂੰ ਅਫਗਾਨਿਸਤਾਨ ਵੀ ਡਿਊਟੀ ਕਰਕੇ ਆਇਆ।
ਅਤੇ ਮੈਂ ਤੁਹਾਡੀਆਂ ਐਨਜ਼ੈਕ ਡੇ ਦੀਆਂ ਤਸਵੀਰਾਂ ਵੀ ਦੇਖ ਰਿਹਾ ਸੀ, ਬੜੇ ਮਾਣ ਨਾਲ ਤੁਸੀਂ ਭਾਈਚਾਰੇ 'ਚ ਚੱਲ ਰਹੇ ਸੀ।
ਹਾਂਜੀ ਉੱਥੇ ਐਨਜ਼ੈਕ ਡੇ ਦੇ ਉੱਤੇ ਮਾਰਚ ਕੀਤਾ ਹੈ ਜੀ ਸਰ।
ਅਤੇ ਥੋੜ੍ਹਾ ਜਿਹਾ ਸਾਨੂੰ ਇਹ ਵੀ ਦੱਸੋ ਜੇ ਮੰਨ ਲਓ ਆਪਣੇ ਭਾਈਚਾਰੇ 'ਚੋਂ ਕਿਸੇ ਨੌਜਵਾਨ ਨੇ, ਕਿਸੇ ਲੜਕੀ ਨੇ, ਕਿਸੇ ਲੜਕੇ ਨੇ ਫੌਜ ਵਿੱਚ ਆਪਣਾ ਇੱਕ ਮੁਕਾਮ ਹਾਸਲ ਕਰਨਾ ਹੋਵੇ, ਫੌਜ ਸ਼ਾਮਿਲ ਹੋਣਾ ਹੋਵੇ, ਤਾਂ ਕੀ ਉਸ ਲਿਹਾਜ਼ ਨਾਲ ਕੋਈ ਇਨਫੋ ਸੈਸ਼ਨ ਵੀ ਚਲਾਏ ਜਾਂਦੇ ਆ ਕਿਸੇ ਖਾਸ ਕਮਿਊਨਿਟੀ ਨੂੰ ਮੱਦੇਨਜ਼ਰ ਰੱਖ ਕੇ?
ਹਾਂਜੀ ਇਹ ਜਦੋਂ ਸਿੱਖ ਗੇਮਸ ਹੋਈਆਂ ਸੀ ਇੱਥੇ ਉਦੋਂ ਵੀ ਰਿਕਰੂਟਿੰਗ ਵਾਲੇ ਆਏ ਸੀ ਆਪਣੇ, ਕਾਫੀ ਇੰਡੀਅਨ ਇਵੈਂਟਸ ਜਿਹੜੇ ਹੁੰਦੇ ਆ ਉੱਥੇ ਆਉਂਦੇ ਆ, ਕਿਉਂ ਕਰਕੇ ਹੁਣ ਇਹ ਜਿਹੜੇ ਕਹਿ ਲਓ ਕਿ ਕਲਚਰਲ ਬੈਰੀਅਰ ਜਿਹੜੇ ਮਤਲਬ ਪਹਿਲਾਂ ਹੁੰਦੇ ਸੀ, ਅੱਜ ਤੋਂ ਮੈਂ ਕਾਫੀ ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਉਹ ਹੁਣ ਸਾਰੇ ਮਤਲਬ ਖਤਮ ਕੀਤੇ ਜਾ ਰਹੇ ਆ। ਇਹ ਹੁਣ ਇੱਕ ਮਲਟੀਕਲਚਰਲ ਔਰਗਨਾਈਜੇਸ਼ਨ ਹੈ ਨਾ ਡਿਫੈਂਸ, ਇਹਦੇ ਵਿੱਚ ਇਹ ਚੀਜ਼ਾਂ ਟੋਲਰੇਟ ਨਹੀਂ ਕੀਤੀਆਂ ਜਾਂਦੀਆਂ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਕੋਈ ਇੱਦਾਂ ਦੀ ਗੱਲ ਨਹੀਂ, ਅਤੇ ਇਸ ਕਰਕੇ ਰਿਕਰੂਟਮੈਂਟ ਸਾਰਿਆਂ ਨੂੰ ਓਪਨ ਆ। ਪਰ ਇਹ ਆ ਕਿ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਇਵੈਂਟਸ ਹੁੰਦੇ ਆ ਉੱਥੇ ਵੀ ਡਿਫੈਂਸ ਆਉਂਦੇ ਆ ਐਡਵਰਟਾਈਜ਼ ਕਰਨ ਲਈ।
ਅਤੇ ਜਿਹੜੀ ਕਲਚਰਲੀ ਅਤੇ ਲਿੰਗੁਇਸਟਿਕਲੀ ਡਾਈਵਰਸ ਕਮਿਊਨਿਟੀਜ਼ ਆ, ਕਾਫੀ ਮੇਰਾ ਖਿਆਲ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਵੱਧ ਤੋਂ ਵੱਧ ਲੋਕ ਉਸ ਪਾਸੇ ਨੂੰ ਜਾਣ।
ਹਾਂਜੀ ਜ਼ਰੂਰ, ਕਿਉਂ ਕਰਕੇ ਜਦੋਂ ਕਿਤੇ ਬਾਹਰ ਜਾਣਾ ਪੈਂਦਾ ਹੈ ਜਿੱਦਾਂ ਮੈਂ ਹੁਣ ਜਾ ਕੇ ਆਇਆ, ਉਦੋਂ ਫਿਰ ਜਿਹੜੇ ਤੁਹਾਡੇ ਐਕਸਟਰਾ ਲੈਂਗੁਏਜ ਸਕਿੱਲਸ ਆ ਉਹ ਬਹੁਤ ਕੰਮ ਆਉਂਦੇ ਆ, ਖਾਸ ਕਰ ਰੀਡਿੰਗ ਵਿੱਚ
ਜੀ। ਅਤੇ ਮੈਂ ਮੰਨ ਲਓ ਜਾਣਾ ਹੋਵੇ ਫੌਜ, ਤਾਂ ਮੈਂ ਕਿਵੇਂ ਪਛਾਣਾ ਆਪਣੇ ਆਪ ਨੂੰ ਕਿ ਹਾਂ ਮੇਰੇ 'ਚ ਉਹ ਗੁਣ ਹੈਗੇ ਜਿਹੜੇ ਇੱਕ ਫੌਜੀ 'ਚ ਹੋਣੇ ਚਾਹੀਦੇ ਆ? ਉਹ ਗੱਲ ਵੱਖਰੀ ਆ ਕਿ ਫੌਜੀ ਇੱਕ ਅੱਖਰ ਵਰਤ ਲੈਂਦੇ ਆਪਾਂ, ਜਦਕਿ ਫੌਜ 'ਚ ਹੋਰ ਹਜ਼ਾਰਾਂ ਕਿਸਮ ਦੇ ਰੋਲ ਨੇ।
ਹਾਂਜੀ ਦੇਖੋ ਰੋਲ ਤਾਂ ਬਹੁਤ ਤਰ੍ਹਾਂ ਦੇ ਆ, ਜਿਹੜਾ ਰੋਲ ਮੈਂ ਕਰ ਰਿਹਾ ਵੀ ਹੁਣ ਜਿੱਦਾਂ ਟੈਕਨੀਕਲੀ ਮਾਈਂਡਡ ਆ ਬੇਸਿਕਲੀ ਹੈਗਾ ਤਾਂ ਇੰਜੀਨੀਅਰਿੰਗ ਰੋਲ ਆ, ਪਰ ਭਾਵੇਂ ਕੋਈ ਆਫਿਸਰ ਹੋਏ ਭਾਵੇਂ ਸਿਪਾਹੀ ਹੋਵੇ ਉਹ ਚੀਜ਼ ਨਹੀਂ ਮੈਟਰ ਕਰਦੀ। ਸਭ ਤੋਂ ਪਹਿਲਾਂ ਇੱਕ ਬੇਸਿਕ ਗੱਲ ਇਹ ਹੈ ਕਿ ਡਿਸਿਪਲਿਨ 'ਚ ਰਹਿਣਾ ਪੈਂਦਾ ਹੈ। ਇੱਕ ਸਭ ਤੋਂ ਪਹਿਲਾਂ ਜੇ ਏਅਰਫੋਰਸ 'ਚ ਅਤੇ ਏਅਰਮੈਨ ਅਤੇ ਜੇ ਆਰਮੀ 'ਚ ਅਤੇ ਸੋਲਜਰ ਇੱਕ ਵਾਰੀ ਬਣਨਾ ਪੈਂਦਾ ਆ, ਅਤੇ ਉਹਦੇ ਵਾਸਤੇ ਜਿਹੜੇ ਹੈਗੇ ਆ ਡਿਸਿਪਲਿਨ ਬਹੁਤ ਜ਼ਿਆਦਾ ਜ਼ਰੂਰੀ ਆ
ਜੀ। ਅਤੇ ਕੋਈ ਖਾਸ ਗੱਲ ਜਿਹੜੀ ਤੁਸੀਂ ਪੱਲੇ ਬੰਨੀ ਹੋਵੇ ਆਪਣੇ ਬਾਪ ਦਾਦਿਆਂ ਤੋਂ, ਆਪਣੀ ਮੰਮੀ ਡੈਡੀ ਤੋਂ, ਜਿਹੜੀ ਤੁਸੀਂ ਇੱਕ ਸੁਨੇਹਾ ਹੀ ਕਹਿ ਲਓ ਜਿਹੜਾ ਅਸੀਂ ਨੌਜਵਾਨ ਪੀੜ੍ਹੀ ਨਾਲ ਸਾਂਝਾ ਕਰਨਾ ਚਾਹੋ, ਜਿਹਦੇ ਚੱਲਦਿਆਂ ਤੁਹਾਨੂੰ ਲੱਗਦਾ ਹੋਵੇ ਕਿ ਮੈਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਜਾਂ ਸਫਲ ਹੋਇਆ?
ਹਾਂਜੀ ਮੇਰੇ ਵੱਲੋਂ ਤਾਂ ਇਹ ਹੀ ਹੈ ਕਿ ਆਪਣੀ ਐਜੂਕੇਸ਼ਨ ਨੂੰ ਪਹਿਲ ਦਿਓ ਸਭ ਤੋਂ ਪਹਿਲਾਂ, ਕਿਉਂ ਕਰਕੇ ਜਿੰਨਾ ਚਿਰ ਐਜੂਕੇਸ਼ਨ ਕੋਲ ਨਹੀਂ ਹੈਗੀ ਉਹਨਾਂ ਚਿਰ ਆਪਾਂ ਕਿਤੇ ਨਹੀਂ ਜਾ ਸਕਦੇ। ਅਤੇ ਉਸ ਤੋਂ ਬਾਅਦ 'ਚ ਤੁਹਾਡੇ ਜਿਹੜੇ ਡਿਸਿਪਲਿਨ ਆ ਅਤੇ ਲੋਇਲਟੀ ਹੈ ਇਹਨੂੰ ਕੰਟਰੀ ਨੂੰ ਕਹਿ ਲਓ ਜਾਂ ਮਿਲਟਰੀ ਨੂੰ, ਅਤੇ ਉਸ ਤੋਂ ਬਾਅਦ 'ਚ ਹੀ ਹੈ ਫਿਰ ਸਾਰਾ ਕੁਛ
ਜੀ। ਅਤੇ ਜਦੋਂ ਫਿਰ ਘਰੇ ਮੁੜਦੇ ਹੋ ਪਹਿਲਾਂ ਆ ਕੇ ਆਲੂ ਵਾਲੇ ਪਰੌਂਠੇ ਖਾਂਦੇ ਹੋ ਜਾਂ ਕੁਛ ਹੋਰ?
ਹਾਂਜੀ ਨਹੀਂ ਮੈਸ ਦੇ ਖਾਣੇ ਤੋਂ ਬਾਅਦ ਜੀ ਤਾਂ ਕਰਦਾ ਘਰ ਆ ਕੇ ਇੰਡੀਅਨ ਖਾਣ ਨੂੰ, ਪੰਜਾਬੀ ਖਾਣਾ
ਜੀ। ਮਾਂ ਦੀ ਮਮਤਾ ਵੀ ਨਾਲ ਨਾਲ ਚੱਲਦੀ ਹੈ। ਜੇ ਆਪਾਂ ਗੱਲ ਅਫਗਾਨਿਸਤਾਨ ਦੀ ਕਰੀਏ, ਕਿਉਂਕਿ ਮੈਂ ਪਿੱਛੇ ਜੇ ਇੱਕ ਵੀਡੀਓ ਦੇਖ ਰਿਹਾ ਸੀਗਾ ਜਦੋਂ ਅਫਗਾਨਿਸਤਾਨ ਤੋਂ ਕੁਛ ਫੌਜੀ ਵਾਪਸ ਆਏ ਤਾਂ ਉਹਨਾਂ ਦੇ ਪਰਿਵਾਰਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ, ਖੁਸ਼ੀ ਸੀ, ਜੱਫੀਆਂ 'ਚ ਜਿਹੜਾ ਨਿੱਘ ਸੀ, ਉਹ ਦੇਖਿਆ ਹੀ ਬਣਦਾ ਸੀ।
ਹਾਂਜੀ ਨਹੀਂ ਉਹ ਤਾਂ ਹੈ, ਇੱਕ ਫੈਮਿਲੀ ਨਾਲ ਜਿਹੜਾ ਤੁਹਾਡਾ ਲਿੰਕ ਆ ਇਹ ਫੋਨਾਂ 'ਤੇ ਉਹ ਗੱਲ ਨਹੀਂ ਹੈਗੀ, ਜਦੋਂ ਤੁਸੀਂ ਸੈਪਰੇਟ ਰਹਿੰਦੇ ਉਦੋਂ ਪਤਾ ਲੱਗਦਾ। ਮੇਰਾ ਬੇਟਾ ਜਾਂ ਛੋਟਾ ਹੁਣ 3 ਸਾਲ ਦਾ ਹੋ ਗਿਆ, ਜਦੋਂ ਮੈਂ ਗਿਆ ਸੀ ਉਦੋਂ ਉਹਦੇ ਮਤਲਬ ਸੈਕਿੰਡ ਬਰਥਡੇ ਤੋਂ ਪਹਿਲਾਂ ਚੱਲ ਗਿਆ ਸੀ ਨਾ, ਅਤੇ ਉਦੋਂ ਮੈਨੂੰ ਪਛਾਣਦਾ ਸੀ, ਉਹ ਗੱਲ ਵੀ ਕਰਦਾ ਸੀ ਅਤੇ ਫੋਨ 'ਤੇ ਵੀ ਬਾਅਦ 'ਚ ਗੱਲ ਕਰਦਾ ਰਿਹਾ। ਜਦੋਂ ਮੈਂ ਆਇਆ ਵਾਪਸ ਮਿਲਿਆ ਵੀ ਮੈਨੂੰ ਬੜਾ ਖੁਸ਼ ਹੋ ਕੇ ਇੰਨੀ ਦੇਰ ਬਾਅਦ ਉਹਨੇ ਮੈਨੂੰ ਵੇਖਿਆ, ਪਰ ਫਿਰ ਵੀ ਉਹ ਜਿਹੜੇ ਲੈਵਲ ਦੀ ਅਟੈਚਮੈਂਟ ਪਹਿਲਾਂ ਸੀ ਉਹਨੂੰ ਬਣਦਿਆਂ ਫਿਰ ਵੀ ਟਾਈਮ ਲੱਗ ਗਿਆ, ਕਿਉਂ ਕਰਕੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਨਾ ਵੀ ਉਹਨਾਂ ਵਾਸਤੇ ਤਾਂ ਇਹ ਸੀਗਾ ਵੀ ਮੈਂ ਚੱਲ ਗਿਆ ਵਾਂ ਅਤੇ ਇੰਨੀ ਦੇਰ ਬਾਅਦ ਵਾਪਸ ਆਇਆ, ਉਹਨਾਂ ਨੂੰ ਪਤਾ ਮੈਂ ਕਿੱਥੇ ਗਿਆ ਕੀ ਕਰਕੇ ਆਇਆ
ਜੀ। ਭਾਵਨਾਤਮਕ ਤੌਰ 'ਤੇ ਇਹ ਬਹੁਤ ਵੱਡੀ ਗੱਲ ਆ ਕਿ ਤੁਸੀਂ ਆਪਣੇ ਟੱਬਰ ਨਾਲੋਂ ਟੁੱਟਦੇ ਹੋ ਅਤੇ ਫਿਰ ਦੁਬਾਰਾ ਆ ਕੇ ਜੁੜਦੇ ਹੋ। ਖਾਸ ਤੌਰ 'ਤੇ ਉਹ ਪਰਿਵਾਰ ਦੇ ਮੈਂਬਰ ਜਿਹੜੇ ਉਮਰ ਦੇ ਲਿਹਾਜ਼ ਨਾਲ ਹਜੇ ਛੋਟੇ ਆ, ਜਾਂ ਕਹਿ ਲਓ ਉਹਨਾਂ ਦਾ ਦਿਮਾਗ ਜਾਂ ਅਕਲ ਹਜੇ ਉਨੀ ਡਿਵੈਲਪ ਨਹੀਂ ਹੋਈ ਕਿ ਜਾਣ ਸਕਣ ਕਿ ਇਹ ਸਾਡੇ ਪਰਿਵਾਰ ਦਾ ਜੀ ਆ ਜਿਹਨੂੰ ਮੈਂ ਦੁਬਾਰਾ ਮਿਲ ਰਿਹਾ।
ਹਾਂਜੀ ਹਾਂਜੀ।
ਅਤੇ ਸ਼ੁਭਦੀਪ, ਜਾਂਦੇ ਜਾਂਦੇ ਕੋਈ ਖਾਸ ਗੱਲ ਅਫਗਾਨਿਸਤਾਨ ਦੀ, ਕੋਈ ਪੋਜ਼ਿਟਿਵ ਐਕਸਪੀਰੀਅੰਸ ਸਾਂਝਾ ਕਰਨਾ ਚਾਹੋ, ਕਿਸੇ ਪਰਿਵਾਰ ਦੀ ਗੱਲ ਜਾਂ ਕਿਸੇ ਬੰਦੇ ਦੀ ਗੱਲ ਜਿਹੜੀ ਤੁਹਾਡੇ ਮਨ 'ਚ ਹਜੇ ਵੀ ਘਰ ਕਰ ਗਈ, ਅੱਜ ਤੋਂ 20 ਸਾਲ ਬਾਅਦ, 100 ਸਾਲ ਬਾਅਦ, 50 ਸਾਲ ਬਾਅਦ, ਜੇ ਤੁਸੀਂ ਕੋਈ ਕਿਤਾਬ ਲਿਖੋ ਤਾਂ ਉਸ ਕਿਤਾਬ 'ਚ ਉਹਦਾ ਜ਼ਿਕਰ ਕਰੋ। ਅਤੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਹੋਵੋਗੇ, ਅਫਗਾਨਿਸਤਾਨ ਆਰਮੀ ਦੇ ਵੀ ਕੁਛ ਲੋਕ ਹੋਣਗੇ, ਤੁਹਾਡਾ ਇੰਟਰਪ੍ਰੇਟਰ ਵੀ ਹੋਊਗਾ, ਉਹਨਾਂ ਨਾਲ ਕੀ ਰਾਬਤੇ 'ਚੋਂ ਜਾਂ ਉਹਨਾਂ ਨਾਲ ਜੋ ਇੱਕ ਸਾਂਝ ਬਣੀ ਉਹਦੇ ਬਾਰੇ ਕੁਝ ਦੱਸਣਾ ਚਾਹੋਗੇ?
ਹਾਂਜੀ ਹਾਂਜੀ ਭਾਈ, ਉੱਥੇ ਜਿੱਦਾਂ 6-7 ਮਹੀਨੇ ਲਾਏ, ਅਤੇ ਜਿਹੜਾ ਮੇਨ ਅਫਗਾਨਿਸਤਾਨ ਏਅਰਫੋਰਸ ਦਾ ਕਰਨਲ ਸੀ, ਜਿਹਨੂੰ ਮੈਂ ਡੇ ਟੂ ਡੇ ਮਤਲਬ ਲਗਭਗ ਰੋਜ਼ਾਨਾ ਹੀ ਮਿਲਦਾ ਹੈਗਾ, ਅਤੇ ਉਹਨੂੰ ਐਡਵਾਈਸ ਕਰੀਦਾ ਸੀ ਵੀ ਕਿਹੜਾ ਕੰਮ ਕਿੱਦਾਂ ਕਰਨਾ ਚਾਹੀਦਾ ਆ। ਉਹਦੇ ਨਾਲ ਬਹੁਤ ਵਧੀਆ ਕਹਿ ਲਓ ਵੀ ਇੱਕ ਵਰਕਪਲੇਸ ਰਿਲੇਸ਼ਨਸ਼ਿਪ ਬਣ ਗਈ ਸੀ, ਅਤੇ ਜਦੋਂ ਮੈਂ ਉੱਥੋਂ ਤੁਰਨਾ ਸੀਗਾ, ਉਹ ਵੀ ਉਹਦੇ ਵੀ ਅੱਖਾਂ 'ਚ ਹੰਝੂ ਆ ਗਏ ਸੀ, ਅਤੇ ਉਹ ਵੀ ਕਹਿੰਦਾ ਹੈਗਾ ਵੀ ਪਤਾ ਨਹੀਂ ਤੂੰ ਬਹੁਤ ਜ਼ਿਆਦਾ ਸਾਡੀ ਮਦਦ ਕੀਤੀ, ਬੜਾ ਵਧੀਆ ਮਤਲਬ ਕੰਮ ਚੱਲ ਰਿਹਾ ਤੇਰੇ ਆਉਣ ਕਰਕੇ, ਅਤੇ ਪਤਾ ਨਹੀਂ ਹੁਣ ਤੂੰ ਦੁਬਾਰਾ ਆਏਗਾ ਜਾਂ ਤੂੰ ਕਹਿੰਦਾ ਦੁਬਾਰਾ ਆਏਗਾ ਮੈਂ ਇੱਥੇ ਹੋਊਂਗਾ ਜਾਂ ਨਹੀਂ ਹੋਊਂਗਾ। ਅਤੇ ਉਹਦੇ ਬਾਰੇ ਹੁਣ ਇਹ ਹੈ ਕਿ ਮੈਨੂੰ ਤਾਂ ਪਤਾ ਨਹੀਂ ਹੁਣ ਵੀ ਉਹਨਾਂ ਨਾਲ ਬਾਅਦ 'ਚ ਕੀ ਹੋਇਆ, ਪਰ ਉਹ ਜਦੋਂ ਤੁਸੀਂ ਇਹੋ ਜਿਹੀ ਜਗ੍ਹਾ ਵਿੱਚ ਆਪਣੇ ਪਰਿਵਾਰ ਤੋਂ ਦੂਰ ਜਾ ਕੇ ਰਹਿੰਦੇ ਹੋ, ਅਤੇ ਉਹ ਵੀ ਖਾਸ ਕਰ ਇੱਦਾਂ ਦੀ ਜਗ੍ਹਾ 'ਚ ਜਿੱਥੇ ਅੱਤਵਾਦ ਦਾ ਇੰਨਾ ਜ਼ੋਰ ਆ, ਬਾਅਦ 'ਚ ਤੁਹਾਨੂੰ ਮਹਿਸੂਸ ਤਾਂ ਹੁੰਦਾ ਹੀ ਹੈ ਕਿ ਪਤਾ ਨਹੀਂ ਉਹਦਾ ਉਸ ਬੰਦੇ ਦਾ ਕੀ ਬਣਿਆ ਹੋਊਗਾ।
ਨਹੀਂ ਮੈਂ ਸਮਝ ਸਕਦਾ, ਖਾਸ ਤੌਰ 'ਤੇ ਉਹ ਮੁਲਕ ਜਿੱਥੇ ਹੈ ਨਾ ਬੰਬਾਂ ਦੀ ਬਰਸਾਤ ਹੁੰਦੀ ਹੋਵੇ, ਆਪਣੇ ਆਪ 'ਚ ਇੱਕ ਬੜਾ ਵੱਡਾ ਅਤੇ ਔਖਾ ਕੰਮ ਹੁੰਦਾ ਟੱਬਰ ਪਾਲਣਾ, ਟੱਬਰ 'ਚ ਰਹਿੰਦਿਆਂ ਉਹ ਸਾਰੀਆਂ ਗੱਲਾਂ ਬਾਤਾਂ ਦੇਖਣੀਆਂ, ਪਿੰਡੇ ਹੰਢਾਉਣੇ।
ਹਾਂਜੀ ਹਾਂਜੀ।
Hear more stories in your language by visiting sbs.com.au.